ਸਤਨਾਮ ਸ੍ਰੀ ਵਾਹਿਗੁਰੂ ਜੀਓ। ਆਸਾ ਮਹੱਲਾ ਪਹਿਲਾ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ। ਊਜਲ ਮੋਤੀ ਚੂਗੈ ਹੰਸ, ਸਰਬ ਕਲਾ ਜਗਦੀਸੈ ਅੰਸ। ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ। ਰਹਾਉ ਬਿਰਲਾ ਬੂਜੈ ਪਾਵੈ ਭੇਦ, ਸਾਖਾ ਤੀਨ ਕਹੈ ਨਿਤ ਬੇਦ। ਨਾਦ ਬਿੰਦ ਕੀ ਸੁਰਤ ਸਮਾਏ, ਸਤਗੁਰ ਸੇਵ ਪਰਮ ਪਦ ਪਾਏ। ਮੁਕਤੋ ਰਾਤੋ ਰੰਗ ਰਵਾਤੋ, ਰਾਜਨ ਰਾਜ ਸਦਾ ਬਿਗਸਾਤੋ। ਜਿਸ ਤੂੰ ਰੱਖ ਹੈ ਕਿਰਪਾ ਧਾਰ, ਬੂਡਤ ਪਾਹਨ ਤਾਰੈ ਤਾਰ। ਤ੍ਰੈ ਭਵਨ ਮੈਂ ਜੋ ਤ੍ਰੈ ਭਵਨ ਮੈਂ ਜਾਣਿਆ, ਉਲਟ ਭਈ ਘਰ ਘਰ ਮੈਂ ਆਣਿਆ। ਅਹਿਨਿਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੈ ਪਾਏ। ਅਹਿਨਿਸ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕੈ ਲਾਗੈ ਪਾਏ। ਏਕੋ ਸਰਵਰ ਕਮਲ ਅਨੂਪ, ਸਦਾ ਵਿਗਾਸੈ ਪਰਮਲ ਰੂਪ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਦਾਰ ਵਾਸਤੇ, ਜਿੱਥੇ ਮਹਾਨ ਪਰਉਪਕਾਰ ਕੀਤੇ ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਗੁਰਮੁਖਾਂ ਦੀ ਮਹਿਮਾ ਉਚਾਰਨ ਕੀਤੀ ਹੈ। ਜੋ ਦੀਸੈ ਸੋ ਉਪਜੈ ਬਿਨਸੈ, ਬਿਨ ਜਲ ਸਰਵਰ ਕਮਲ ਨਾ ਦੀਸੈ। ਰਹਾਉ ਪਹਿਲੀ ਪੰਕਤੀ ਵਿੱਚ ਵੈਰਾਗਮੀ ਉਪਦੇਸ਼ ਹੈ। ਜੋ ਕੁਝ ਵੀ ਦਿਸਦਾ ਹੈ, ਜੋ ਕੁਝ ਅਸੀਂ ਅੱਖਾਂ ਨਾਲ ਵੇਖ ਰਹੇ ਹਾਂ, ਸੋ ਉਪਜੈ ਬਿਨਸੈ, ਉਹ ਪੈਦਾ ਵੀ ਹੁੰਦਾ ਹੈ ਅਤੇ ਬਿਨਸੈ ਦਾ ਅਰਥ ਨਾਸ਼ ਵੀ ਹੁੰਦਾ ਹੈ। ਦ੍ਰਿਸ਼ਮਾਨ ਸੰਸਾਰ ਚਾਹੇ ਜੜ ਹੈ, ਚਾਹੇ ਚੇਤਨ ਹੈ, ਚਾਹੇ ਕੋਈ ਵਸਤੂ ਹੈ, ਚਾਹੇ ਵਿਅਕਤੀ ਹੈ, ਜੋ ਵੀ ਪੈਦਾ ਹੋਇਆ ਉਹ ਨਾਸ਼ ਵੀ ਹੋ ਰਿਹਾ ਹੈ। ਬਿਨ ਜਲ ਸਰਵਰ ਕਮਲ ਨਾ ਦਿਸੈ, ਪਰ ਹਜ਼ੂਰ ਕਹਿੰਦੇ ਨੇ ਇੱਕ ਸਤਸੰਗਤ ਮਾਨ ਸਰੋਵਰ ਹੈ, ਉਸ ਮਾਨ ਸਰੋਵਰ ਦੇ ਵਿੱਚ ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਜਲ ਭਰਿਆ ਹੋਇਆ ਹੈ। ਅਤੇ ਜਿਹੜੇ ਗੁਰਮੁਖ ਨੇ ਉਹ ਕਮਲ ਦੇ ਫੁੱਲ ਵਾਂਗ ਸਤਸੰਗਤ ਦਾ ਸ਼ਿੰਗਾਰ ਹਨ। ਹਜ਼ੂਰ ਫਰਮਾਉਂਦੇ ਨੇ, ਬਿਨਾਂ ਪਾਣੀ ਵਾਲੇ ਸਰੋਵਰ ਤੋਂ ਜਿਵੇਂ ਕਮਲ ਨਹੀਂ ਦਿਖਾਈ ਦਿੰਦਾ, ਇਸੇ ਤਰ੍ਹਾਂ ਗੁਰ ਸੰਗਤ ਜਿੱਥੇ ਵਾਹਿਗੁਰੂ ਦਾ ਨਾਮ ਬਾਣੀ ਦਾ ਅੰਮ੍ਰਿਤ ਜਲ ਹੈ, ਉੱਥੇ ਹੀ ਕਮਲ ਵਾਂਗ ਗੁਰਮੁਖ ਮਾਇਆ ਵਿੱਚ ਉਦਾਸੀ, ਜਿਉਂ ਕਮਲ ਰਹਿ ਵਿੱਚ ਪਾਣੀ ਹੈ, ਐਸੇ ਗੁਰਮੁਖਾਂ ਦੇ ਦਰਸ਼ਨ ਹੁੰਦੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਆਰੰਭ ਤੋਂ ਸਤਸੰਗਤ ਦੀ, ਗੁਰਮੁਖਾਂ ਦੀ ਮਹਿਮਾ ਉਚਾਰਨ ਕਰ ਰਹੇ ਹਨ। ਲੋ ਆਪ ਸੰਗਤਾਂ ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਏਕੋ ਸਰਵਰ ਕਮਲਿਆਨੂਪ ਸਦਾ ਵਿਗਾਸੈ ਪਰਮਲ ਰੂਪ।
ਆਸਾ ਰਾਗ ਵਿੱਚ ਗੁਰੂ ਬਾਬਾ ਜੀ ਫਰਮਾਉਂਦੇ ਹਨ, ਏਕੋ ਸਰਵਰ ਗੁਰਮੁਖੋ ਇੱਕ ਸਰੋਵਰ ਹੈ। ਉਹ ਸਰੋਵਰ ਕੀ ਹੈ? ਸਤਸੰਗਤ, ਗੁਰੂ ਦੀ ਸੰਗਤ ਇੱਕ ਸਰੋਵਰ ਹੈ। ਕਮਲ ਅਨੂਪ, ਉਹਦੇ ਵਿੱਚ ਅਨੂਪ ਦਾ ਅਰਥ ਹੈ ਉਪਮਾ ਤੋਂ ਰਹਿਤ। ਬਹੁਤ ਸੁੰਦਰ ਕਮਲ ਦੇ ਫੁੱਲ ਵੀ ਖਿੜੇ ਹੋਏ ਹਨ, ਭਾਵ ਸਤਸੰਗਤ ਦੇ ਵਿੱਚ ਗੁਰਮੁਖ ਜਿਹੜੇ ਗੁਰੂ ਨਾਲ ਜੁੜੇ ਹੋਏ ਨੇ, ਜਿਨ੍ਹਾਂ ਦੇ ਹਿਰਦੇ ਕਮਲ ਦੇ ਫੁੱਲ ਵਾਂਗ ਖਿੜੇ ਰਹਿੰਦੇ ਨੇ, ਜਿਨ੍ਹਾਂ ਦੇ ਅੰਦਰ ਪ੍ਰੇਮ ਦਾ ਮਕਰੰਦ ਰਸ ਵੀ ਹੈ, ਜਿਨ੍ਹਾਂ ਦੇ ਅੰਦਰ ਸ਼ਰਧਾ ਰੂਪ ਧੂੜਾ ਵੀ ਹੈ, ਐਸੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਬੜੇ ਸੋਹਣੇ ਕਵਲਾਂ ਵਾਂਗੂ ਉਸ ਸਰੋਵਰ ਦੇ ਵਿੱਚ ਨਿਵਾਸ ਕਰਦੇ ਹਨ। ਸਦਾ ਵਿਗਾਸੈ ਪਰਮਲ ਰੂਪ, ਪਰਮਲ ਦਾ ਇੱਥੇ ਅਰਥ ਹੈ ਮੈਲ ਤੋਂ ਰਹਿਤ, ਭਾਵ ਬੜੇ ਉੱਜਲ ਰੂਪ ਦੇ ਵਿੱਚ, ਕਿਉਂਕਿ ਕਮਲ ਫੁੱਲ ਦਾ ਰੂਪ ਬਹੁਤ ਉੱਜਲ ਹੁੰਦਾ ਹੈ। ਸਦਾ ਵਿਗਾਸੈ ਪਰਮਲ ਰੂਪ, ਹਜ਼ੂਰ ਫਰਮਾਉਂਦੇ ਨੇ ਬੜੇ ਉੱਜਲ ਰੂਪ ਦੇ ਵਿੱਚ ਜਿਹੜੇ ਗੁਰਮੁਖ ਨੇ ਕਮਲ ਦੇ ਫੁੱਲਾਂ ਵਾਂਗੂ ਵਿਗਾਸੈ ਖਿੜਦੇ ਹਨ, ਭਾਵ ਸਤਸੰਗਤ ਮਾਨ ਸਰੋਵਰ ਹੈ। ਗੁਰਮੁਖ ਸੋਹਣੇ ਕਮਲ ਦੇ ਫੁੱਲ ਨੇ ਤੇ ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਪਰਮਲ ਰੂਪ ਬੜੇ ਉੱਜਲ ਰੂਪ ਦੇ ਵਿੱਚ ਹਮੇਸ਼ਾ ਲਈ ਖਿੜਦੇ ਹਨ।
ਉਜਲ ਮੋਤੀ ਚੂਗੈ ਹੰਸ ਸਰਬ ਕਲਾ ਜਗਦੀਸੈ ਅੰਸ।
ਲੋ ਹਜ਼ੂਰ ਫਰਮਾਉਂਦੇ ਨੇ, ਉਜਲ ਮੋਤੀ ਚੂਗੈ ਹੰਸ, ਉਸੇ ਹੀ ਮਾਨ ਸਰੋਵਰ ਦੇ ਵਿੱਚ ਉਜਲ ਮੋਤੀ ਬੜੇ ਸੁੱਚੇ ਮੋਤੀ ਵੀ ਹਨ। ਉਜਲ ਦਾ ਅਰਥ ਹੈ ਸੁੱਚੇ। ਉਸ ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਬੜੇ ਉੱਜਲ ਮੋਤੀ ਵੀ ਹਨ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ, ਅਥਵਾ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ, ਅਥਵਾ ਮੇਰਾ ਹੀਰਾ ਰਤਨ ਨਾਮ ਹਰ ਬਸਿਆ, ਗੁਰਹਾਥ ਤਿਰਿਓ ਮੇਰਾ ਮਾਥਾ। ਇਹ ਨਾਮ ਰਤਨ ਕੀਰਤਨ ਨਿਰਮੋਲਕ ਹੀਰਾ, ਇਹ ਮਾਨੋ ਬੜੇ ਸੁੱਚੇ ਮੋਤੀ ਵੀ ਹਨ। ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਚੂਗਾ ਹੈ ਹੰਸ, ਹੰਸ ਜਿਹੜੇ ਵਿਚਾਰਵਾਨ ਪੁਰਸ਼ ਨੇ, ਜਿਹੜੇ ਅੰਦਰੋਂ ਤੇ ਬਾਹਰੋਂ ਬੜੇ ਉੱਚੇ ਸੁੱਚੇ ਆਚਾਰ ਤੇ ਵਿਚਾਰ ਦੇ ਮਾਲਕ ਵੀ ਨੇ, ਜਿਨ੍ਹਾਂ ਦੀ ਜੀਵਨ ਦੀ ਚਾਲ ਰਹੁ ਰੀਤ ਵੀ ਬੜੀ ਅੱਛੀ ਹੈ, ਉਹ ਗੁਰਮੁਖ ਪਿਆਰੇ ਉਹਨਾਂ ਉੱਜਲ ਮੋਤੀਆਂ ਨੂੰ ਆ ਕੇ ਚੁਗਦੇ ਹਨ। ਸਰਬ ਕਲਾ ਜਗਦੀਸੈ ਅੰਸ਼, ਲੋ ਹਜ਼ੂਰ ਫਰਮਾਉਂਦੇ ਨੇ, ਉਹ ਸਭ ਸ਼ਕਤੀਆਂ ਦਾ ਮਾਲਕ, ਮਾਲਕ ਜੋ ਅਕਾਲ ਪੁਰਖ ਹੈ, ਜਗਦੀਸ਼ ਜਗਤ ਦਾ ਮਾਲਕ, ਉਹਦੀ ਅੰਸ਼ ਭਾਵ ਉਸਦੀ ਅੰਸ਼ ਤੋਂ ਮੁਰਾਦ ਹੈ ਉਹਦੀ ਸੰਤਾਨ ਭਾਵ ਉਹਦੇ ਪੁੱਤਰ। ਉਹ ਅਕਾਲ ਪੁਰਖ ਵਾਹਿਗੁਰੂ ਦੇ ਪੁੱਤਰ ਸੰਤ ਮਹਾਂਪੁਰਖ, ਉਹ ਹਮੇਸ਼ਾ ਲਈ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੇ ਰਹਿੰਦੇ ਹਨ।
ਜੋ ਦਿਸੈ ਸੋ ਉਪਜੈ ਬਿਨ ਸੈ ਬਿਨ ਜਲ ਸਰਵਰ ਕਮਲ ਨਾ ਦਿਸੈ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਜੋ ਵੀ ਕੁਛ ਦਿਸਦਾ ਹੈ ਉਹ ਪੈਦਾ ਵੀ ਹੁੰਦਾ ਹੈ ਤੇ ਨਾਸ਼ ਵੀ ਹੁੰਦਾ ਹੈ, ਕਿਉਂਕਿ ਸੰਸਾਰ ਦੀ ਕੋਈ ਵੀ ਚੀਜ਼ ਹਮੇਸ਼ਾ ਰਹਿਣ ਵਾਲੀ ਨਹੀਂ ਹੈ। ਜੋ ਪੈਦਾ ਹੋਇਆ ਹੈ ਉਸਨੇ ਨਾਸ਼ ਹੋਣਾ ਹੀ ਹੋਣਾ ਹੈ। ਬਿਨ ਜਲ ਸਰੋਵਰ ਕਮਲ ਨਾ ਦਿਸੈ, ਜਿੱਥੇ ਸਤਸੰਗਤ ਰੂਪੀ ਸਰੋਵਰ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਜਲ ਦੇ ਨਾਲ ਭਰਿਆ ਹੋਇਆ ਹੈ, ਉੱਥੇ ਹੀ ਕਮਲ ਦੇ ਫੁੱਲ ਵਾਂਗੂ ਗੁਰਮੁਖਾਂ ਦੇ ਦਰਸ਼ਨ ਹੁੰਦੇ ਨੇ। ਜਿੱਥੇ ਸਤਸੰਗਤ ਨਹੀਂ, ਜਿੱਥੇ ਨਾਮ ਬਾਣੀ ਦਾ ਅੰਮ੍ਰਿਤ ਜਲ ਨਹੀਂ, ਉੱਥੇ ਉਹਨਾਂ ਗੁਰਮੁਖਾਂ ਦੇ ਕਦੇ ਵੀ ਦਰਸ਼ਨ ਨਹੀਂ ਹੋ ਸਕਦੇ।
ਬਿਰਲਾ ਬੂਜੈ ਪਾਵੈ ਭੇਦ, ਸਾਖਾ ਤੀਨ ਕਹੇ ਨਿਤ ਬੇਦ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਬਿਰਲਾ ਬੂਜਾ ਪਾਵੈ ਭੇਦ, ਕੋਈ ਬਿਰਲਾ ਹੀ ਗੁਰਸਿੱਖ ਬ੍ਰਹਮ ਗਿਆਨੀ ਤਤ ਬੇਤਾ ਇਸ ਗੱਲ ਨੂੰ ਸਮਝਦਾ ਹੈ ਕਿ ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚੋਂ ਹੀ ਹੀਰੇ ਮੋਤੀਆਂ ਦਾ ਚੋਗ ਮਿਲਦਾ ਹੈ। ਉੱਥੇ ਹੀ ਮਹਾਂਪੁਰਖਾਂ ਦੇ ਬ੍ਰਹਮ ਗਿਆਨੀਆਂ ਦੇ ਦਰਸ਼ਨ ਦੀਦਾਰੇ ਹੁੰਦੇ ਨੇ। ਇਸ ਭੇਦ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਤੇ ਜਿਹੜਾ ਇਸ ਗੱਲ ਨੂੰ ਸਮਝਦਾ ਹੈ ਉਹ ਉਸਦੇ ਭੇਦ ਨੂੰ ਲੱਭ ਵੀ ਲੈਂਦਾ ਹੈ। ਸਾਖਾ ਤੀਨ ਕਹੇ ਨਿਤ ਬੇਦ, ਤੇ ਜਿਹੜਾ ਬੇਦ ਹੈ ਉਹ ਤੇ ਹਮੇਸ਼ਾ ਤਿੰਨ ਸਾਖਾ ਤਿੰਨ ਕਾਂਡ ਨੇ, ਕਰਮ ਉਪਾਸ਼ਨਾ ਗਿਆਨ, ਹਮੇਸ਼ਾ ਉਹਨਾਂ ਦੀ ਗੱਲ ਹੀ ਕਰਦਾ ਹੈ। ਪਰ ਜੋ ਤਿਰਗੁਣ ਅਤੀਤ ਅਵਸਥਾ ਹੈ, ਚੌਥਾ ਪਦ ਹੈ, ਆਤਮਕ ਅਡੋਲ ਅਵਸਥਾ ਹੈ, ਉਹਦੇ ਬਾਰੇ ਕੁਝ ਨਹੀਂ ਦੱਸਦਾ।
ਨਾਦ ਬਿੰਦ ਕੀ ਸੁਰਤ ਸਮਾਏ, ਸਤਿਗੁਰ ਸੇਵ ਪਰਮ ਪਦ ਪਾਏ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਸੰਗਤ ਰੂਪੀ ਮਾਨ ਸਰੋਵਰ ਦੇ ਵਿੱਚ ਹੀਰੇ ਮੋਤੀਆਂ ਦਾ ਚੋਗ ਚੁਗਦੇ ਹਨ, ਨਾਦ ਬਿੰਦ ਕੀ ਸੁਰਤ ਸਮਾਏ, ਉਹਨਾਂ ਦੇ ਅੰਦਰੋਂ ਨਾਦ ਬਿੰਦ ਦੀ ਸੁਰਤ ਸੋਝੀ ਵੀ ਸਮਾਏ ਲੀਨ ਹੋ ਜਾਂਦੀ ਹੈ, ਅਭਾਵ ਹੋ ਜਾਂਦੀ ਹੈ। ਕਿਉਂ? ਨਾਦ ਤੇ ਬੇਦ, ਬਿੰਦ ਦਾ ਅਰਥ ਹੁੰਦਾ ਗਿਆਨ ਤੇ ਨਾਦ ਦਾ ਅਰਥ ਹੁੰਦਾ ਸ਼ਬਦ। ਪਹਿਲੇ ਸਮੇਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਦੇ ਦੋ ਰਸਤੇ ਸਨ, ਇੱਕ ਨਾਦ ਤੇ ਦੂਸਰਾ ਬੇਦ, ਜਿਸ ਨੂੰ ਬਿੰਦ ਇੱਥੇ ਸਤਿਗੁਰੂ ਨੇ ਲਿਖਿਆ ਹੈ ਵੀ ਨਾਦ ਧੁਨੀ ਦੁਆਰਾ ਆਪਣੀ ਸੁਰਤ ਨੂੰ ਵਾਹਿਗੁਰੂ ਦੇ ਧਿਆਨ ਦੇ ਵਿੱਚ ਜੋੜਨਾ, ਤੇ ਬਿੰਦ ਦਾ ਅਰਥ ਹੈ ਵੀ ਗਿਆਨ ਦੁਆਰਾ ਬੁੱਧੀ ਦੁਆਰਾ ਵਾਹਿਗੁਰੂ ਪਰਮੇਸ਼ਰ ਨੂੰ ਸਮਝਣਾ। ਇਹ ਦੋ ਤਰੀਕੇ ਸਨ, ਇੱਕ ਨਾਦ ਸ਼ਬਦ, ਦੂਸਰਾ ਬਿੰਦ ਦਾ ਅਰਥ ਹੈ ਬੇਦ ਗਿਆਨ। ਪਰ ਉਹਨਾਂ ਗੁਰਮੁਖਾਂ ਦਾ ਗੁਰਬਾਣੀ ਤੇ ਨਿਸ਼ਚਾ ਹੁੰਦਾ, ਸਭ ਨਾਦ ਬੇਦ ਗੁਰਬਾਣੀ ਮਨ ਰਾਤਾ ਸਾਰੰਗ ਪਾਣੀ। ਜਿਹੜਾ ਬਾਹਰਲਾ ਨਾਦ ਹੈ, ਸੰਗੀਤ ਹੈ, ਤੇ ਬਾਹਰਲਾ ਗਿਆਨ ਹੈ, ਉਹਦੀ ਸੁਰਤ ਸੋਝੀ ਉੱਥੇ ਸਮਾਏ ਅਭਾਵ ਹੋ ਜਾਂਦੀ ਹੈ। ਸਿਰਫ ਗੁਰੂ ਕਾ ਸ਼ਬਦ ਹੀ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਵਸਦਾ ਹੈ। ਸਤਿਗੁਰ ਸੇਵ ਪਰਮ ਪਦ ਪਾਏ, ਉਹ ਗੁਰਮੁਖ ਪਿਆਰੇ ਸਤਿਗੁਰੂ ਦੀ ਸੇਵਾ ਕਰਕੇ ਪਰਮ ਪਦਵੀ ਕੇਵਲ ਮੁਕਤੀ ਨੂੰ ਤੁਰਿਆ ਪਦ ਨੂੰ ਪ੍ਰਾਪਤ ਕਰ ਲੈਂਦੇ ਹਨ।
ਮੁਕਤੋ ਰਾਤੋ ਰੰਗ ਰਵਾਤੋ, ਰਾਜਨ ਰਾਜ ਸਦਾ ਬਿਗਸਾਤੋ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਪਿਆਰੇ ਮੁਕਤੋ, ਵੀ ਉਹ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੁੰਦੇ ਨੇ, ਤੇ ਰਾਤੋ ਫਿਰ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਤੇ ਰੰਗ ਰਵਾਤੋ ਫਿਰ ਉਸ ਪ੍ਰਭੂ ਦੇ ਪਿਆਰ ਦੇ ਵਿੱਚ ਰਵਾਂਤੋ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਰਵਾਂਤੋ ਦਾ ਅਰਥ ਹੁੰਦਾ ਹੈ ਵੀ ਸਿਮਰਨ ਕਰਨਾ, ਉਚਾਰਨ ਕਰਨਾ। ਉਹ ਜਿਹੜੇ ਮਹਾਂਪੁਰਖ ਨੇ ਵੀ ਉਹ ਜੀਵਨ ਮੁਕਤ ਹੋ ਕੇ ਤੇ ਆਪਣੇ ਮਨ ਨੂੰ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਰੰਗ ਕੇ ਤੇ ਬੜੇ ਪਿਆਰ ਦੇ ਨਾਲ ਵਾਹਿਗੁਰੂ ਦੇ ਜਸ ਨੂੰ ਉਚਾਰਨ ਕਰਦੇ ਹਨ ਅਥਵਾ ਸਿਮਰਨ ਕਰਦੇ ਹਨ। ਰਾਜਨ ਰਾਜ ਸਦਾ ਬਿਖਸੰਤੋ, ਉਹ ਰਾਜਿਆਂ ਦਾ ਰਾਜਾ, ਪਾਤਸ਼ਾਹਾਂ ਦਾ ਪਾਤਸ਼ਾਹ ਜੋ ਅਕਾਲ ਪੁਰਖ ਹੈ, ਉਹਦੇ ਨਾਲ ਜੁੜ ਕੇ ਸਦਾ ਬਿਖਸੰਤੋ ਹਮੇਸ਼ਾ ਲਈ ਕਮਲ ਦੇ ਫੁੱਲ ਵਾਂਗੂ ਖਿੜੇ ਰਹਿੰਦੇ ਹਨ।
ਜਿਸ ਤੂੰ ਰੱਖੈ ਕਿਰਪਾ ਧਾਰ, ਬੁੱਢਤ ਪਾਹਨ ਤਾਰੈ ਤਾਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਨੂੰ ਤੂੰ ਆਪ ਕਿਰਪਾ ਤਾਰਨ ਕਰਕੇ ਰੱਖਦਾ ਹੈ, ਭਾਵ ਜਿਸ ਉੱਤੇ ਤੇਰੀ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਬੂੜਤ ਪਾਹਨ ਤਾਰਹਿਨ ਤਾਰ, ਉਹ ਜਿਹੜੇ ਪੱਥਰ ਵਾਂਗ ਨੇ ਪਾਣੀ ਵਿੱਚ ਡੁੱਬ ਰਹੇ ਨੇ, ਅਤੇ ਉਹਨਾਂ ਨੂੰ ਵੀ ਤਾਰ ਬੇੜੀ 'ਤੇ ਚੜਾ ਕੇ ਪਾਰ ਕਰ ਦਿੰਦੇ, ਉਹਨਾਂ ਨੂੰ ਵੀ ਤਾਰ ਦਿੰਦੇ। ਜਿਵੇਂ ਪੱਥਰ ਉਂਝ ਪਾਣੀ ਵਿੱਚ ਡੁੱਬਦਾ, ਪਰ ਜੇ ਉਸ ਪੱਥਰ ਨੂੰ ਬੇੜੀ 'ਤੇ ਰੱਖ ਦਿਓ ਉਹ ਵੀ ਤਰ ਜਾਂਦਾ। ਇਸੇ ਤਰ੍ਹਾਂ ਜਿਹੜੇ ਪਾਹਨ ਪੱਥਰ ਵਾਂਗੂ ਮਹਾਨ ਪਾਪੀ ਨੇ, ਜਾਂ ਪੱਥਰ ਵਾਂਗੂ ਜਿਨ੍ਹਾਂ ਦੇ ਦਿਲ ਬੜੇ ਕਠੋਰ ਨੇ, ਨਿਰਦਈ ਨੇ, ਡਾਕੂ ਨੇ, ਚੋਰ ਨੇ, ਜਿਹੜੇ ਇਹੋ ਜਿਹੇ ਪੱਥਰ ਦਿਲ ਲੋਕ ਨੇ ਜਿਹੜੇ ਸੰਸਾਰ ਸਮੁੰਦਰ ਵਿੱਚ ਡੁੱਬ ਰਹੇ ਨੇ, ਤਾਰਹਿ ਤਾਰ ਉਹਨਾਂ ਨੂੰ ਸਤਸੰਗਤ ਰੂਪੀ ਬੇੜੀ 'ਤੇ ਚੜਾ ਕੇ, ਤਾਰ ਦਾ ਅਰਥ ਰਾਰੇ ਨੂੰ ਸਿਹਾਰੀ ਵੀ ਤਾਰਨ ਵਾਲੀ, ਬੇੜੀ 'ਤੇ ਚੜਾ ਕੇ ਤਾਰਹਿ ਤੂੰ ਉਹਨਾਂ ਨੂੰ ਪਾਰ ਕਰ ਦੇਣਾ ਹੈ।
ਤ੍ਰੈ ਭਵਣ ਮੈਂ ਜੋ ਤ੍ਰੈ ਭਵਣ ਮੈਂ ਜਾਣਿਆ, ਉਲਟ ਭਈ ਘਰ ਘਰ ਮੈਂ ਆਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਤੇਰੇ ਭਵਨ ਮਹਿ ਜੋਤ, ਤੇਰੀ ਤਿੰਨੇ ਭਵਨਾਂ ਦੇ ਵਿੱਚ ਜੋਤ ਜਗ ਰਹੀ ਹੈ, ਭਾਵ ਧਰਤੀ ਵਿੱਚ ਵੀ, ਹੇਠਾਂ ਪਤਾਲ ਵਿੱਚ ਵੀ, ਤੇ ਉੱਪਰਲੇ ਮੰਡਲਾਂ ਦੇ ਵਿੱਚ ਵੀ, ਤਿੰਨੇ ਭਵਨਾਂ ਦੇ ਵਿੱਚ ਤੇਰੀ ਜੋਤ ਜਗ ਰਹੀ ਹੈ। ਅਥਵਾ ਜਾਗਰਤ ਸੁਪਨ ਸਖੋਪਤ ਵਿਅਸ਼ਟੀ ਭੇਦ ਕਰਕੇ ਇਹਨਾਂ ਵਿੱਚ ਵੀ ਤੇਰੀ ਜੋਤ ਚੇਤਨ ਸੱਤਾ ਪ੍ਰਕਾਸ਼ ਰਹੀ ਹੈ, ਤਿੰਨੇ ਭਵਨਾਂ ਦੇ ਵਿੱਚ ਤੇਰੀ ਜੋਤ ਜਗ ਰਹੀ ਹੈ। ਤੇਰੇ ਭਵਨ ਮੈਂ ਜਾਣਿਆ, ਤੇ ਉਹਨਾਂ ਗੁਰਮੁਖਾਂ ਨੇ ਤਿੰਨਾਂ ਹੀ ਭਵਨਾਂ ਦੇ ਵਿੱਚ ਤੈਨੂੰ ਅਨੁਭਵ ਕੀਤਾ ਹੈ, ਕਿਉਂਕਿ ਤਿੰਨੇ ਭਵਨਾਂ ਵਿੱਚ ਤੇਰੀ ਜੋਤ ਹੈ, ਤੇ ਤਿੰਨੇ ਭਵਨਾਂ ਦੇ ਵਿੱਚ ਹੀ ਉਹਨਾਂ ਨੇ ਤੈਨੂੰ ਜਾਣ ਲਿਆ ਹੈ। ਉਲਟ ਭਈ ਘਰ ਘਰ ਮਹਿ ਆਣਿਆ, ਜਦੋਂ ਸੰਸਾਰਾਕਾਰ ਬਿਰਤੀ ਬ੍ਰਹਮਾਕਾਰ ਹੋ ਗਈ, ਅਥਵਾ ਉਲਟ ਪਈ ਜਿਹੜੀ ਵਿਸ਼ਿਆਂ ਵਿੱਚ ਲੱਗੀ ਹੋਈ ਬੁੱਧੀ ਸੀ ਉਹ ਆਤੋਂ ਵਿਛਾਣੀ ਹੋ ਗਈ, ਤੇ ਫਿਰ ਘਰ ਘਰ ਮਹਿ ਆਣਿਆ, ਤੇ ਫਿਰ ਆਪਣੇ ਘਰ ਦੇ ਵਿੱਚ ਹੀ ਆਪਣੇ ਘਰ ਨੂੰ ਲੈ ਆਂਦਾ। ਇਹਦਾ ਮਤਲਬ ਇਹ ਹੈ, ਜਦੋਂ ਕਿਸੇ ਦੀ ਸੰਸਾਰਾਕਾਰ ਬਿਰਤੀ ਬ੍ਰਹਮਾਕਾਰ ਬਣ ਜਾਂਦੀ ਹੈ, ਫਿਰ ਆਪਣੇ ਘਰ ਸਰੀਰ ਦੇ ਵਿੱਚ ਹੀ ਜੋ ਅਸਲੀ ਘਰ ਹੈ ਸਾਡਾ, ਤੁਰੀਆ ਪਦ ਆਤਮਕ ਅਡੋਲ ਅਵਸਥਾ, ਉਹਨੂੰ ਆਪਣੇ ਘਰ ਦੇ ਵਿੱਚ ਹੀ ਆਣਿਆ ਉਹ ਗੁਰਮੁਖ ਲੈ ਆਉਂਦੇ ਹਨ।
ਅਹਿਨਿਜ ਭਗਤ ਕਰੇ ਲਿਵ ਲਾਏ, ਨਾਨਕ ਤਿਨ ਕਹਿ ਲਾਗੈ ਪਾਏ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਅਹਿਨਿਜ ਦਾ ਅਰਥ ਹੈ ਦਿਨ ਰਾਤ ਆਪਣੀ ਲਿਵ ਲਾਏ ਚਿਤ ਬਿਰਤੀ ਨੂੰ ਜੋੜ ਕੇ ਹਮੇਸ਼ਾ ਲਈ ਭਗਤੀ ਕਰਦੇ ਹਨ। ਭਗਤੀ ਪੈ ਤੇ ਪਾਓ ਵਿੱਚ ਰਹਿਣਾ, ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨਾ, ਉਹ ਗੁਰਮੁਖ ਪਿਆਰੇ ਦਿਨ ਰਾਤ ਆਪਣੀ ਲਿਵ ਲਾਏ ਤੇਲ ਧਾਰਾਵਤ ਆਪਣੀ ਬਿਰਤੀ ਨੂੰ ਜੋੜ ਕੇ ਹਮੇਸ਼ਾ ਲਈ ਭਗਤੀ ਕਰਦੇ ਹਨ। ਨਾਨਕ ਤਿੰਨ ਕਹਿ ਲਾਗੈ ਪਾਏ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾ ਰਹੇ ਹਨ ਕਿ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨੀ ਲੱਗਦਾ ਹਾਂ, ਉਹਨਾਂ ਪ੍ਰਤੀ ਇੰਨੀ ਸ਼ਰਧਾ ਹੈ, ਇੰਨਾ ਪਿਆਰ ਹੈ, ਇੰਨਾ ਸਤਿਕਾਰ ਹੈ। ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ।
ਆਸਾ ਮਹੱਲਾ ਪਹਿਲਾ, ਗੁਰਮਤ ਸਾਚੀ ਹੁਜਤ ਦੂਰ, ਬਹੁਤ ਸਿਆਣਪ ਲਾਗੈ ਤੂਰ।
ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਅਗਲੇ ਸ਼ਬਦ ਵਿੱਚ ਸਾਨੂੰ ਇੱਕ ਬਹੁਤ ਉੱਤਮ ਸਿੱਖਿਆ ਬਖਸ਼ਿਸ਼ ਕਰਦੇ ਹਨ। ਉਸ ਵਾਹਿਗੁਰੂ ਪਰਮੇਸ਼ਰ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਚਰਨਾਂ ਵਿੱਚ ਅਰਦਾਸ ਕਰੋ, ਤੇ ਉਹ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਅਰਦਾਸ ਜ਼ਰੂਰ ਸੁਣੇਗਾ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ, ਪਰ ਸਾਨੂੰ ਉਸ ਉੱਤੇ ਭਰੋਸਾ ਜ਼ਰੂਰ ਹੋਣਾ ਚਾਹੀਦਾ ਹੈ। ਜੇ ਸਾਡਾ ਭਰੋਸਾ ਹੀ ਨਾ ਹੋਵੇ ਤੇ ਫਿਰ ਤੇ ਸਾਡੀ ਅਰਦਾਸ ਵੀ ਉਹੋ ਜਿਹੀ ਸੁਣੀ ਜਾਣੀ ਹੈ। ਹਜ਼ੂਰ ਕਹਿੰਦੇ ਨੇ ਹੈ ਹਜ਼ੂਰ, ਉਹ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਨੇੜੇ ਤੋਂ ਨੇੜੇ ਹੈ। ਹਾਜ਼ਰ ਅਰਦਾਸ, ਤੁਸੀਂ ਉਹਦੇ ਹਾਜ਼ਰ ਹੋ ਕੇ ਉਹਦੇ ਸਨਮੁਖ ਖੜੇ ਹੋ ਕੇ ਅਰਦਾਸ ਕਰੋ। ਇਹਦਾ ਮਤਲਬ ਇਹ ਹੈ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਹਾਜ਼ਰ ਹਜ਼ੂਰ ਜਾਣ ਕੇ, ਐਨ ਆਪਣੀ ਅੱਖਾਂ ਦੇ ਸਾਹਮਣੇ ਖੜਾ ਅਨੁਭਵ ਕਰਕੇ ਉਹਦੇ ਚਰਨਾਂ ਵਿੱਚ ਅਰਦਾਸ ਕਰੋ, ਤੇ ਵਾਹਿਗੁਰੂ ਜ਼ਰੂਰ ਸੁਣੇਗਾ। ਦੁੱਖ ਸੁੱਖ ਸਾਜ ਕਰਤੇ ਪ੍ਰਭ ਪਾਸ, ਹਜ਼ੂਰ ਕਹਿੰਦੇ ਨੇ ਵੀ ਆਪਣਾ ਦੁੱਖ ਵੀ ਤੇ ਸੁੱਖ ਵੀ ਉਹ ਸੱਚੇ ਸਿਰਜਣਹਾਰ ਪ੍ਰਭੂ ਦੇ ਪਾਸ ਹੀ ਸਾਨੂੰ ਦੱਸਣਾ ਚਾਹੀਦਾ। ਆਮ ਲੋਕਾਂ ਦਾ ਸੁਭਾਅ ਹੁੰਦਾ ਨਾ, ਜਦੋਂ ਕੋਈ ਦੁੱਖ ਤਕਲੀਫ਼ ਹੁੰਦੀ ਹੈ ਉਸ ਵੇਲੇ ਕੋਈ ਪੀਰਾਂ ਫਕੀਰਾਂ ਨੂੰ ਮਨਾਉਂਦਾ ਫਿਰਦਾ ਹੈ, ਕੋਈ ਦੇਵੀ ਦੇਵਤਿਆਂ ਦੀਆਂ ਸੁੱਖਣਾ ਸੁੱਖਦਾ ਫਿਰਦਾ ਹੈ, ਕੋਈ ਕਿਸੇ ਪਾਸੇ ਕੋਈ ਕਿਸੇ ਪਾਸੇ ਵਹਿਮਾਂ ਭਰਮਾਂ ਦੇ ਵਿੱਚ ਪਿਆ ਦੌੜਿਆ ਫਿਰਦਾ ਹੈ। ਪਰ ਹਜ਼ੂਰ ਕਹਿੰਦੇ ਨੇ ਨਹੀਂ, ਗੁਰਸਿੱਖ ਨੂੰ ਆਪਣਾ ਦੁੱਖ ਵੀ ਤੇ ਸੁੱਖ ਵੀ ਉਹ ਸੱਚੇ ਕਰਤੇ ਪ੍ਰਭੂ ਦੇ ਪਾਸ ਹੀ ਨਿਵੇਦਨ ਕਰਨਾ ਚਾਹੀਦਾ। ਤੁਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪੋਥੀ ਪਰਮੇਸ਼ਰ ਕਾ ਥਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੋ, ਜੋ ਵੀ ਦੁੱਖ ਹੈ ਜੋ ਵੀ ਸੁੱਖ ਹੈ ਸਾਨੂੰ ਗੁਰੂ ਤੋਂ ਹੀ ਪ੍ਰਾਪਤ ਕਰਨਾ ਚਾਹੀਦਾ ਹੈ। ਆਪਣਾ ਦੁੱਖ ਸੁੱਖ ਵੀ ਉਹ ਸੱਚੇ ਕਰਤਾ ਪੁਰਖ ਦੇ ਚਰਨਾਂ ਦੇ ਵਿੱਚ ਹੀ ਨਿਵੇਦਨ ਕਰਨਾ ਚਾਹੀਦਾ ਹੈ। ਲੋ ਹੁਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ,
ਗੁਰਮਤ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੈ ਧੂਰ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਗੁਰਮਤ ਸਾਚੀ, ਜਿਹੜੀ ਗੁਰੂ ਦੀ ਮਤ ਸੱਚੀ ਹੈ। ਸੱਚੀ ਤੋਂ ਮੁਰਾਦ ਹੈ ਸਦਾ ਸਿਰ ਰਹਿਣ ਵਾਲੀ ਹੈ। ਗੁਰੂ ਦੀ ਮਤ ਸੱਚੀ ਹੈ, ਉਹਨੂੰ ਧਾਰਨ ਕਰੋ। ਇਹਦਾ ਫਲ ਕੀ ਹੋਵੇਗਾ? ਹੁਜਤ ਦੂਰ, ਜਿਹੜੀ ਤੁਹਾਡੇ ਮਨ ਦੇ ਵਿੱਚ ਤਰਕ ਹੈ ਆਲੋਚਨਾ ਹੈ ਕਿੰਤੂ ਪਰੰਤੂ ਦਾ ਭਾਵ ਹੈ, ਉਹ ਦੂਰ ਹੋ ਜਾਵੇਗਾ। ਜਿੰਨਾ ਚਿਰ ਤੱਕ ਕੋਈ ਵੀ ਪ੍ਰਾਣੀ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦਾ ਉਨਾ ਚਿਰ ਤੱਕ ਉਹ ਹੀਲ ਹੁਜਤਾਂ ਕਰਦਾ ਹੀ ਰਹਿੰਦਾ। ਗੁਰੂ ਤੇ ਵੀ ਸ਼ੰਕਾ, ਅੰਮ੍ਰਿਤ ਤੇ ਵੀ ਸ਼ੰਕਾ, ਬਾਣੀ ਤੇ ਵੀ ਸ਼ੰਕਾ, ਬਸ ਉਹਦਾ ਸੁਭਾਵ ਹੈ ਤਰਕ ਕਰੀ ਜਾਣੀ, ਆਲੋਚਨਾ ਕਰੀ ਜਾਣੀ, ਕ੍ਰਿਟੀਸਾਈਜ਼ ਕਰੀ ਜਾਣਾ। ਪਰ ਹਜ਼ੂਰ ਕਹਿੰਦੇ ਨੇ ਜਦੋਂ ਸੱਚੀ ਗੁਰੂ ਦੀ ਮਤ ਨੂੰ ਮਨੁੱਖ ਧਾਰਨ ਕਰ ਲੈਂਦਾ ਹੈ ਫਿਰ ਉਹਦੀਆਂ ਹੀਲ ਹੁਜਤਾਂ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ। ਬਹੁਤ ਸਿਆਣਪ ਲੱਗਿਆ ਧੂਰ, ਜਿਹੜਾ ਆਪਣੇ ਆਪ ਨੂੰ ਬਹੁਤਾ ਸਿਆਣਾ ਮੰਨਦਾ ਹੈ ਤੇ ਗੁਰੂ ਦੀ ਮਤ ਨੂੰ ਧਾਰਨ ਨਹੀਂ ਕਰਦਾ, ਆਪਣੀ ਮਤ ਨੂੰ ਆਪਣੀ ਸਿਆਣਪ ਨੂੰ ਬਹੁਤ ਵੱਡਾ ਜਾਣਦਾ ਹੈ, ਲੱਗਿਆ ਧੂਰ, ਹਜ਼ੂਰ ਕਹਿੰਦੇ ਉਹਨੂੰ ਤਾਂ ਹੋਮੈ ਦਾ ਗਰਦਾ ਗੁਬਾਰ ਲੱਗਦਾ, ਉਹਨੂੰ ਹੋਮੈ ਦੀ ਧੂੜ ਮਿੱਟੀ ਲੱਗਦੀ, ਮੈਲ ਲੱਗਦੀ ਹੈ।
ਲਾਗੀ ਮੈਲ ਮਿਟੈ ਸੱਚ ਨਾਏ, ਗੁਰ ਪ੍ਰਸਾਦ ਰਹੇ ਲਿਵ ਲਾਏ।
ਗੁਰੂ ਬਾਬਾ ਜੀ ਫਰਮਾਉਂਦੇ ਨੇ ਜਿਹੜੀ ਮਨੁੱਖ ਦੇ ਮਨ ਨੂੰ ਹੋਮੈ ਦੀ ਮੈਲ ਲੱਗੀ ਹੈ ਨਾ, ਹਮ ਬੜ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਇਹ ਜਿਹੜੀ ਹੋਮੈ ਦੀ ਮੈਲ ਸਾਡੇ ਮਨ ਨੂੰ ਲੱਗੀ ਹੋਈ ਹੈ, ਮਿਟੈ ਸੱਚ ਨਾਏ, ਬਈ ਇਹ ਸੱਚੇ ਨਾਮ ਦੇ ਨਾਲ ਹੀ ਮਿਟਦੀ ਹੈ। ਭਰੀਐ ਮਤ ਪਾਪਾਂ ਕੈ ਸੰਗ, ਉਹ ਤੋਪੈ ਨਾਵੈ ਕੈ ਰੰਗ। ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿਹੜੀ ਹੋਮੈ ਦੀ ਮੈਲ, ਜਿਹੜੀ ਬਹੁਤੀ ਸਿਆਣਪ ਹੈ ਨਾ, ਇਹਦੇ ਨਾਲ ਹੋਮੈ ਦੀ ਮੈਲ ਲੱਗਦੀ। ਜਿੰਨਾ ਕਿਸੇ ਕੋਲੇ ਬਹੁਤਾ ਕਿਤਾਬੀ ਗਿਆਨ ਹੁੰਦਾ ਹੈ ਉਹ ਇਹ ਸਮਝਣ ਲੱਗ ਜਾਂਦਾ ਮੇਰੇ ਵਰਗਾ ਹੋਰ ਦੁਨੀਆਂ ਵਿੱਚ ਕੁਛ ਸਿਆਣਾ ਹੀ ਨਹੀਂ, ਤੇ ਉਸੇ ਨੂੰ ਫਿਰ ਹੋਮੈ ਦੀ ਮੈਲ ਲੱਗਦੀ ਹੈ। ਪਰ ਉਹ ਜਿਹੜੀ ਹੋਮੈ ਦੀ ਮੈਲ ਹੈ ਉਹ ਹੋਰ ਕਿਸੇ ਤਰ੍ਹਾਂ ਵੀ ਦੂਰ ਨਹੀਂ ਹੋ ਸਕਦੀ। ਉਹ ਗੁਰੂ ਦੀ ਮਤ ਨੂੰ ਧਾਰਨ ਕਰਕੇ ਜਦੋਂ ਮਨੁੱਖ ਸੱਚੇ ਨਾਮ ਦੇ ਨਾਲ ਜੁੜਦਾ ਹੈ ਤਾਂ ਹੀ ਉਹ ਹੋਮੈ ਦੀ ਮੈਲ ਦੂਰ ਹੁੰਦੀ ਹੈ। ਗੁਰਪ੍ਰਸਾਦ
ਰਹੇ ਲਿਵ ਲਾਏ।
ਪਰ ਹਜ਼ੂਰ ਕਹਿੰਦੇ ਨੇ ਗੁਰੂ ਦੀ ਕਿਰਪਾ ਦਾ ਪਾਤਰ ਹੋ ਕੇ ਰਹੇ ਲਿਵ ਲਾਏ, ਉਸ ਵਾਹਿਗੁਰੂ ਦੇ ਨਾਮ ਦੇ ਵਿੱਚ ਆਪਣੀ ਸੁਰਤ ਲਾਈ ਰੱਖੇ, ਜੋੜੀ ਰੱਖੇ, ਤੇ ਫਿਰ ਉਹ ਹੋਮੈ ਦੀ ਮੈਲ ਨਾਸ ਹੁੰਦੀ ਹੈ। ਜੇ ਕੋਈ ਆਦਮੀ ਇਹ ਆਖੇ ਵੀ ਚੱਲ ਮੈਂ ਘੰਟਾ ਅੱਧਾ ਘੰਟਾ ਨਾਮ ਜਪ ਲਿਆ, ਇਹਦੇ ਨਾਲ ਹੋਮੈ ਦੀ ਮੈਲ ਦੂਰ ਹੋ ਜਾਵੇਗੀ? ਨਹੀਂ, ਇਹਦੇ ਨਾਲ ਉਹ ਮੈਲ ਥੋੜੀ ਬਹੁਤ ਤੇ ਜ਼ਰੂਰ ਦੂਰ ਹੋਵੇਗੀ, ਪਰ ਜਦੋਂ ਲਗਾਤਾਰ ਗੁਰੂ ਦੀ ਕਿਰਪਾ ਦੁਆਰਾ ਨਾਮ ਦੇ ਵਿੱਚ ਲਿਵ ਲਾਈ ਰੱਖਾਂਗੇ ਫਿਰ ਹੋਮੈ ਦੀ ਮੈਲ ਪੂਰਨ ਤੌਰ ਤੇ ਨਾਸ ਹੁੰਦੀ ਹੈ।
ਹਜ਼ੂਰ ਹਾਜ਼ਰ ਅਰਦਾਸ, ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਓ।
ਹਜ਼ੂਰ ਫਰਮਾਉਂਦੇ ਨੇ ਗੁਰਮੁਖੋ ਹੈ ਹਜ਼ੂਰ, ਉਹ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਹੈ, ਸਦਾ ਤੁਹਾਡੇ ਨਾਲ ਵਸ ਰਿਹਾ ਹੈ, ਔਰ ਉਹਦੇ ਹਾਜ਼ਰ ਸਾਹਮਣੇ ਪੇਸ਼ ਹੋ ਕੇ ਅਰਦਾਸ ਕਰੋ ਭਾਵ ਸਤਿਗੁਰੂ ਦੇ ਚਰਨਾਂ ਵਿੱਚ ਗੁਰੂ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਅਰਦਾਸ ਕਰੋ, ਦੁੱਖ ਸੁੱਖ ਸਾਚ ਕਰਤੇ ਪ੍ਰਭ ਪਾਸ, ਤੇ ਆਪਣਾ ਦੁੱਖ ਵੀ ਤੇ ਸੁੱਖ ਵੀ ਉਹ ਸੱਚੇ ਸਿਰਜਣਹਾਰ ਅਕਾਲ ਪੁਰਖ ਦੇ ਪਾਸ ਹੀ ਸਾਨੂੰ ਨਿਵੇਦਨ ਕਰਨਾ ਚਾਹੀਦਾ ਹੈ।
ਕੂੜ ਕਮਾਵੈ ਆਵੈ ਜਾਵੈ, ਕਹਿਣ ਕਥਨ ਵਾਰਾ ਨਹੀਂ ਆਵੈ।
ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ, ਜਿਹੜਾ ਮਨੁੱਖ ਕੂੜ ਕਮਾਵੈ, ਝੂਠ ਕਮਾਉਂਦਾ ਹੈ, ਝੂਠ ਬੋਲਦਾ ਹੈ, ਝੂਠ ਬੋਲ ਕੇ ਕਮਾਈਆਂ ਕਰਦਾ ਹੈ, ਆਵੈ ਜਾਵੈ ਉਹ ਹਮੇਸ਼ਾ ਲਈ ਜੂਨਾਂ ਵਿੱਚ ਆਉਂਦਾ ਜਾਂਦਾ ਰਹਿੰਦਾ, ਕਹਿਣ ਕਥਨ ਵਾਰਾ ਨਹੀਂ ਆਵੈ। ਹਜ਼ੂਰ ਕਹਿੰਦੇ ਕਹਿਣ ਤੇ ਕਥਨ ਦਾ ਅਰਥ ਹੈ ਪ੍ਰਚਾਰ ਕਰਨ ਦੇ ਨਾਲ, ਵਖਿਆਨ ਕਰਨ ਦੇ ਨਾਲ ਵਾਰਾ ਨਹੀਂ ਆਵੈ, ਉਸ ਅਕਾਲ ਪੁਰਖ ਵਾਹਿਗੁਰੂ ਦਾ ਉਰਵਾਰ ਪਾਰ ਨਹੀਂ ਆ ਸਕਦਾ। ਗੱਲਾਂ ਦੇ ਨਾਲ ਚਾਹੇ ਕੋਈ ਕਿੰਨਾ ਪ੍ਰਚਾਰ ਕਰ ਲਵੇ, ਕਿੰਨਾ ਵਖਿਆਨ ਕਰ ਲਵੇ, ਪਰ ਇਹਦੇ ਨਾਲ ਵਾਹਿਗੁਰੂ ਦਾ ਅੰਤ ਨਹੀਂ ਆਉਂਦਾ, ਵਾਹਿਗੁਰੂ ਦਾ ਭੇਤ ਨਹੀਂ ਲੱਭਦਾ। ਇਸੇ ਲਈ ਹਜ਼ੂਰ ਫਰਮਾਉਂਦੇ ਹਨ,
ਕਿਆ ਦੇਖਾਂ ਸੂਝ ਬੂਝ ਨਾ ਪਾਵੈ, ਬਿਨ ਨਾਵੈ ਮਨ ਤ੍ਰਿਪਤ ਨਾ ਆਵੈ।
ਲੋ ਹਜ਼ੂਰ ਕਹਿੰਦੇ ਨੇ ਕਿਆ ਦੇਖਾਂ, ਬਈ ਮੈਂ ਕੀ ਦੇਖਾਂ, ਜਿਹੜੇ ਵੀ ਲੋਕ ਕੇਵਲ ਕਥਨੀ ਦੇ ਸੂਰੇ ਨੇ, ਜਿਨ੍ਹਾਂ ਦੇ ਕੋਲ ਵਿਦਿਆ ਹੈ, ਗਿਆਨ ਹੈ, ਪਰ ਅਕਲ ਦੇ ਅੰਨੇ ਨੇ, ਸੂਝ ਬੂਝ ਨਾ ਪਾਵੈ, ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੂਝ ਬੂਝ ਬਿਲਕੁਲ ਨਹੀਂ ਪ੍ਰਾਪਤ ਹੁੰਦੀ। ਇਹ ਸੂਝ ਬੂਝ ਪੰਜਾਬੀ ਦਾ ਸ਼ਬਦ ਹੈ, ਵੀ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਸੂਝ ਬੂਝ ਭਾਵ ਉਸ ਵਾਹਿਗੁਰੂ ਦੀ ਖਬਰਸਾਰ, ਉਸ ਵਾਹਿਗੁਰੂ ਪਰਮੇਸ਼ਰ ਦੀ ਗਿਆਤ ਉਹਨਾਂ ਨੂੰ ਬਿਲਕੁਲ ਨਹੀਂ ਪ੍ਰਾਪਤ ਹੋ ਸਕਦੀ। ਬਿਨ ਨਾਵੈ ਮਨ ਤ੍ਰਿਪਤ ਨਾ ਆਵੇ, ਜਿੰਨਾ ਮਰਜ਼ੀ ਉਹ ਪ੍ਰਚਾਰ ਕਰ ਲੈਣ ਤੇ ਜਿੰਨਾ ਮਰਜ਼ੀ ਉਹ ਲੋਕਾਂ ਨੂੰ ਉਪਦੇਸ਼ ਦੇ ਲੈਣ, ਪਰ ਜੇ ਉਹ ਆਪ ਨਾਮ ਦੀ ਕਮਾਈ ਨਹੀਂ ਕਰਨਗੇ, ਬਿਨ ਨਾਵੈ ਬਿਨਾਂ ਨਾਮ ਤੋਂ ਮਨ ਤ੍ਰਿਪਤ ਨਾ ਆਵੇ, ਉਹਨਾਂ ਦੇ ਮਨ ਦੇ ਵਿੱਚ ਤ੍ਰਿਪਤੀ ਨਹੀਂ ਆ ਸਕਦੀ, ਉਹਨਾਂ ਦੇ ਮਨ ਨੂੰ ਰਜ ਨਹੀਂ ਆ ਸਕਦਾ। ਜਿਹੜੇ ਵੱਡੇ ਵੱਡੇ ਪੰਡਿਤ ਨੇ, ਵੱਡੇ ਵੱਡੇ ਵਿਦਵਾਨ ਨੇ, ਉਹ ਵੀ ਮਾਇਆ ਦੇ ਪਿੱਛੇ ਤੁਰੇ ਫਿਰਦੇ ਨੇ। ਜੇ ਕੋਈ ਉਹਨਾਂ ਨੂੰ ਮਾਇਆ ਦੇ ਦੇਵੇ ਤੇ ਫਿਰ ਉਹਦੇ ਹੱਕ ਵਿੱਚ ਲਿਖਣਾ ਸ਼ੁਰੂ ਕਰ ਦਿੰਦੇ ਨੇ, ਦੂਜੇ ਦੇ ਖਿਲਾਫ ਲਿਖਣਾ ਸ਼ੁਰੂ ਕਰ ਦਿੰਦੇ ਨੇ। ਹੁਣ ਜਿੰਨੇ ਵੱਡੇ ਵੱਡੇ ਪੱਤਰਕਾਰ ਨੇ, ਵੱਡੇ ਵੱਡੇ ਵਿਦਵਾਨ ਲਿਖਾਰੀ ਨੇ, ਉਹ ਆਪ ਨਾਮ ਦੀ ਕਮਾਈ ਕਰਦੇ ਨਹੀਂ, ਇਸੇ ਲਈ ਉਹਨਾਂ ਦੇ ਮਨ ਨੂੰ ਕਦੇ ਤ੍ਰਿਪਤੀ ਨਹੀਂ ਆ ਸਕਦੀ।
ਜੋ ਜਨਮੇ ਸੇ ਰੋਗ ਵਿਆਪੇ, ਹੋ ਮੈਂ ਮਾਇਆ ਦੂਖ ਸੰਤਾਪੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਜੋ ਜਨਮੇ, ਜੋ ਵੀ ਜੀਵ ਸੰਸਾਰ ਦੇ ਵਿੱਚ ਜਨਮੇ ਪੈਦਾ ਹੋਏ ਨੇ, ਸੇ ਰੋਗ ਵਿਆਪੇ, ਉਹ ਹਉਮੈ ਦੇ ਰੋਗ ਕਰਕੇ ਸਾਰੇ ਹੀ ਪੀੜਤ ਨੇ। ਵਿਆਪੇ ਦਾ ਅਰਥ ਹੁੰਦਾ ਵੀ ਦੁਖੀ ਹੋਣਾ। ਜੋ ਵੀ ਪੈਦਾ ਹੋਏ ਨੇ ਲੋਕ, ਉਹ ਹਉਮੈ ਦੇ ਰੋਗ ਕਰਕੇ ਸਾਰੇ ਹੀ ਪੀੜਤ ਨੇ। ਅੱਗੇ ਸਪਸ਼ਟ ਕਰਦੇ ਨੇ, ਹਉਮੈ ਮਾਇਆ ਦੁੱਖ ਸੰਤਾਪੇ, ਹਉਮੈ ਤੇ ਮਾਇਆ ਦੇ ਦੁੱਖ ਨੇ ਉਹਨਾਂ ਨੂੰ ਸੰਤਾਪੇ, ਬਹੁਤ ਸੰਤਾਇਆ ਹੋਇਆ ਹੈ।
ਸੇ ਜਨ ਬਾਚੇ ਜੋ ਪ੍ਰਭ ਰਾਖੇ, ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਇਸ ਹਉਮੈ ਤੇ ਮਾਇਆ ਦੇ ਰੋਗ ਤੋਂ ਬਚਿਆ ਵੀ ਹੈ? ਹਜ਼ੂਰ ਕਹਿੰਦੇ ਭਾਈ ਹਾਂ, ਸੇ ਜਨ ਬਾਚੇ, ਉਹ ਜਨ ਗੁਰਮੁਖ ਪਿਆਰੇ ਬਚ ਵੀ ਗਏ ਨੇ, ਜੋ ਪ੍ਰਭ ਰਾਖੇ, ਜੋ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਰੱਖ ਲਏ ਨੇ। ਇਹਦਾ ਮਤਲਬ ਇਹ ਹੈ ਵੀ ਜਿਨ੍ਹਾਂ ਤੇ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਉਹ ਇਸ ਹਉਮੈ ਤੇ ਮਾਇਆ ਦੇ ਦੁੱਖ ਤੋਂ ਬਚਦੇ ਹਨ। ਉਹ ਕਿਵੇਂ? ਸਤਿਗੁਰ ਸੇਵ ਅੰਮ੍ਰਿਤ ਰਸ ਚਾਖੇ, ਉਹ ਭਾਈ ਜਾ ਕੇ ਸਤਿਗੁਰੂ ਦੀ ਸੇਵਾ ਕਰਦੇ ਹਨ ਤੇ ਸੇਵਾ ਕਰਕੇ ਹਉਮੈ ਨਾਸ ਹੁੰਦੀ ਹੈ, ਤੇ ਫਿਰ ਨਾਲ ਹੀ ਉਹ ਅੰਮ੍ਰਿਤ ਰਸ, ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਵੀ ਚੱਖਦੇ ਨੇ। ਇਹਦੇ ਨਾਲ ਮਾਇਆ ਤੇ ਹਉਮੈ ਦਾ ਦੁੱਖ ਪੂਰੀ ਤੌਰ ਤੇ ਨਾਸ ਹੋ ਜਾਂਦਾ ਹੈ।
ਚਲ ਤੋ ਮਨ ਰਾਖੈ ਅੰਮ੍ਰਿਤ ਚਾਖੈ, ਸਤਿਗੁਰ ਸੇਵ ਅੰਮ੍ਰਿਤ ਸ਼ਬਦ ਭਾਖੈ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਚਲ ਤੋ ਮਨ ਰਾਖੈ, ਮਨ ਇਧਰ ਉਧਰ ਦੌੜਦਾ ਫਿਰਦਾ। ਚਲ ਤੋ ਦਾ ਅਰਥ ਹੁੰਦਾ ਵੀ ਤੁਰਿਆ ਫਿਰਨਾ, ਫਲਾਨਾ ਆਦਮੀ ਕਹਿੰਦੇ ਚਲਦਾ ਫਿਰਦਾ ਰਹਿੰਦਾ। ਸਾਡੇ ਮਨ ਦਾ ਸੁਭਾਵ ਵੀ ਹੈ, ਕਬਹੂ ਜੀਰਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਪਾਲੇ। ਜਿਹੜਾ ਇਸ ਚੰਚਲ ਮਨ ਨੂੰ ਰੱਖੈ, ਰੋ ਕੇ ਰੱਖਦਾ ਹੈ, ਅੰਮ੍ਰਿਤ ਚੱਖੈ, ਉਹੀ ਅੰਮ੍ਰਿਤ ਨਾਮ ਦੇ ਰਸ ਨੂੰ ਚੱਖਦਾ ਹੈ। ਜਿਸਦਾ ਮਨ ਟਿਕ ਜਾਂਦਾ ਹੈ, ਉਹੀ ਉਸ ਨਾਮ ਬਾਣੀ ਸਿਮਰਨ ਦੇ ਅੰਮ੍ਰਿਤ ਰਸ ਨੂੰ ਚੱਖਦਾ ਹੈ। ਸਤਿਗੁਰ ਸੇਵ ਅੰਮ੍ਰਿਤ ਸ਼ਬਦ ਪੱਖ ਹੈ, ਤੇ ਫਿਰ ਨਾਲ ਹੀ ਉਹ ਸਤਿਗੁਰੂ ਦੀ ਸੇਵਾ ਕਰਕੇ ਤੇ ਜਿਹੜਾ ਸਤਿਗੁਰੂ ਦਾ ਅੰਮ੍ਰਿਤ ਰੂਪ ਸ਼ਬਦ ਹੈ, ਅੰਮ੍ਰਿਤ ਰੂਪ ਸ਼ਬਦ ਕੀ ਹੈ? ਵਾਹਿਗੁਰੂ ਗੁਰਮੰਤਰ ਹੈ ਅਥਵਾ ਮੂਲ ਮੰਤਰ, ਜੋ ਗੁਰੂ ਵੱਲੋਂ ਦੀਖਿਆ ਪ੍ਰਾਪਤ ਹੁੰਦੀ ਹੈ। ਉਹ ਗੁਰਮੁਖ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਕੇ ਉਹ ਗੁਰੂ ਦੇ ਬਖਸ਼ੇ ਅੰਮ੍ਰਿਤ ਸ਼ਬਦ ਨੂੰ, ਗੁਰੂ ਦੀਖਿਆ ਮੰਤਰ ਨੂੰ ਭਖ ਹੈ, ਜਪਦਾ ਹੈ, ਆਪਣੀ ਰਸਨਾ ਤੋਂ ਉਚਾਰਨ ਕਰਦਾ ਹੈ।
ਸੱਚ ਹੈ ਸ਼ਬਦ ਮੁਕਤ ਗਤ ਪਾਏ, ਨਾਨਕ ਵਿੱਚੋਂ ਆਪ ਗਵਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖ ਉਹ ਸੱਚ ਹੈ ਸ਼ਬਦ, ਉਹ ਸੱਚੇ ਸ਼ਬਦ ਦੁਆਰਾ, ਭਾਵ ਜੋ ਗੁਰੂ ਵੱਲੋਂ ਉਹਨਾਂ ਨੂੰ ਗੁਰੂ ਦੀਖਿਆ ਮੰਤਰ ਮਿਲਿਆ ਹੋਇਆ, ਉਹਦੇ ਨਾਲ ਉਹ ਜੁੜਦੇ ਨੇ। ਉਹ ਸੱਚੇ ਸ਼ਬਦ ਦੁਆਰਾ ਮੁਕਤ ਗਤ ਪਾਏ, ਉਹ ਮੁਕਤੀ ਦੀ ਗਤ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ ਅਥਵਾ ਮੁਕਤੀ ਦੀ ਗਤ ਮਰਯਾਦਾ ਨੂੰ ਪ੍ਰਾਪਤ ਕਰ ਲੈਂਦੇ ਹਨ। ਕਦੋਂ? ਨਾਨਕ ਵਿੱਚੋਂ ਆਪ ਗੁਆਏ, ਜਦੋਂ ਸ਼ਬਦ ਦੀ ਕਮਾਈ ਕਰਦਿਆਂ ਹੋਇਆਂ, ਨਾਮ ਦੀ ਕਮਾਈ ਕਰਦਿਆਂ ਵਿੱਚੋਂ ਆਪਾ ਭਾਵ ਗੁਆ ਦਿੰਦੇ ਨੇ, ਫਿਰ ਉਹਨਾਂ ਗੁਰਮੁਖਾਂ ਨੂੰ ਮੁਕਤੀ ਦੀ ਗਤ ਪ੍ਰਾਪਤੀ ਹੁੰਦੀ ਹੈ।
ਆਸਾ ਮਹੱਲਾ ਪਹਿਲਾ, ਜੋ ਤਿਨ ਕੀਆ ਸੋ ਸਚ ਥੀਆ, ਅੰਮ੍ਰਿਤ ਨਾਮ ਸਤਿਗੁਰ ਦੀਆ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਸ ਅਗਲੇ ਸ਼ਬਦ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ, ਹਰ ਜੀਓ ਰੱਖੋ ਆਪਣੀ ਸਰਨਾਈ, ਗੁਰਪ੍ਰਸਾਦੀ ਹਰ ਰਸ ਪਾਇਆ, ਨਾਮ ਪਦਾਰਥ ਨੌ ਨਿਧ ਪਾਈ ਰਹਾਉ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਗੁਰੂ ਬਾਬਾ ਜੀ ਫਰਮਾਉਂਦੇ ਨੇ, ਹਰ ਜੀਓ ਰੱਖੋ ਆਪਣੀ ਸਰਨਾਈ, ਹੇ ਵਾਹਿਗੁਰੂ ਜੀਓ, ਤੁਸੀਂ ਪਰਮ ਪਿਤਾ ਹੋ, ਦਿਆਲੂ ਕਿਰਪਾਲੂ ਹੋ, ਅਸੀਂ ਤੁਹਾਡੀ ਸ਼ਰਨ ਵਿੱਚ ਆਏ ਹਾਂ, ਕਿਰਪਾ ਕਰੋ ਤੁਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰੱਖੋ ਸਰਮਾ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪਏ ਹਾਂ ਤੇ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ। ਗੁਰਪ੍ਰਸਾਦੀ ਹਰ ਰਸ ਪਾਇਆ, ਅਸਾਂ ਗੁਰੂ ਦੀ ਕਿਰਪਾ ਨਾਲ ਨਾਮ ਬਾਣੀ ਦੇ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਪ੍ਰਾਪਤ ਕੀਤਾ ਹੈ, ਨਾਮ ਪਦਾਰਥ ਨੌਨਿਧ ਪਾਈ ਤੇ ਨਾਲ ਹੀ ਨਾਮ ਰੂਪੀ ਪਦਾਰਥ ਦੀ ਨੌਨਿਧੀ ਵੀ ਗੁਰੂ ਦੀ ਕਿਰਪਾ ਦੁਆਰਾ ਅਸਾਂ ਪ੍ਰਾਪਤ ਕੀਤੀ ਹੈ। ਗੁਰੂ ਦੀ ਕਿਰਪਾ ਦੁਆਰਾ ਜਿੱਥੇ ਨਾਮ ਦਾ ਰਸ ਪ੍ਰਾਪਤ ਕੀਤਾ ਹੈ, ਉੱਥੇ ਨਾਲ ਹੀ ਨਾਮ ਰੂਪੀ ਪਦਾਰਥ ਦੀ ਨੌਨਿਧੀ ਵੀ ਅਸਾਂ ਪ੍ਰਾਪਤ ਕਰ ਲਈ ਹੈ, ਅਥਵਾ ਨਾਮ ਪਦਾਰਥ ਤੇ ਨੌਨਿਧੀ ਤੋਂ ਮੁਰਾਦ ਹੈ ਨਵਦਾ ਭਗਤੀ ਰੂਪੀ ਨੌਨਿਧੀ ਵੀ ਅਸਾਂ ਪ੍ਰਾਪਤ ਕਰ ਲਈ ਹੈ। ਲੋਹਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਹਨਾਂ ਗੁਰਮੁਖਾਂ ਦੀ ਅਵਸਥਾ ਦਾ ਹੀ ਜ਼ਿਕਰ ਕਰਦੇ ਹਨ, ਜੋ ਤਿੰਨ ਕੀਆ ਸੋ ਸੱਚ ਥੀਆ। ਗੁਰਮੁਖੋ, ਜੋ ਉਸ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਕੀਆ, ਆਪਣਾ ਦਾਸ ਬਣਾ ਲਿਆ, ਸੋ ਸੱਚ ਥੀਆ, ਉਹ ਭਾਈ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੀ ਹੋ ਗਿਆ, ਜਿਸ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪਣਾ ਦਾਸ ਬਣਾ ਲਵੇ। ਹਰ ਹਰਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੀਂ, ਤੇ ਫਿਰ ਉਹ ਸੱਚ ਦਾ ਪਰਮੇਸ਼ਰ ਦਾ ਰੂਪ ਹੀ ਹੋ ਜਾਂਦਾ ਹੈ, ਅੰਮ੍ਰਿਤ ਨਾਮ ਸਤਿਗੁਰ ਦੀਆ। ਕਿਉਂ? ਉਸ ਨੂੰ ਸਤਿਗੁਰੂ ਨੇ ਅੰਮ੍ਰਿਤ ਰੂਪ ਨਾਮ ਬਖਸ਼ਿਸ਼ ਕਰ ਦਿੱਤਾ, ਉਸ ਅੰਮ੍ਰਿਤ ਨਾਮ ਦੀ ਕਮਾਈ ਕਰਕੇ, ਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ।